दोस्तों, मेरा नाम है अवनीत। फोन लाइन ते साडे नाल जुड़े ने माइग्रेशन एजेंट रणबीर सिंह। रणबीर, प्रोग्राम विच थोड़ा स्वागत है।
ਸਤਿ ਸ਼੍ਰੀ ਅਕਾਲ ਅਵਨੀਤ ਜੀ।
ਰਣਬੀਰ, ਹੁਣੇ-ਹੁਣੇ ਆਸਟ੍ਰੇਲੀਅਨ ਗਵਰਨਮੈਂਟ ਨੇ ਮਿਨਿਸਟਰ ਆਫ ਇਮੀਗ੍ਰੇਸ਼ਨ ਐਲਨ ਟਾਜ, ਮਿਨਿਸਟਰ ਆਫ ਐਜੂਕੇਸ਼ਨ ਡੈਨ ਟੇਹਾਨ, ਇਹਨਾਂ ਦੋਵਾਂ ਨੇ ਇੱਕ ਪ੍ਰੈਸ ਰਿਲੀਜ਼ ਕੀਤੀ ਹੈ ਜਿਹਦੇ ਵਿੱਚ ਪੰਜ ਮੁੱਖ ਜਿਹੜੇ ਵੀਜ਼ਾ ਚੇਂਜਸ ਨੇ, ਜਿਹੜੇ ਕਿ ਵਿਦਿਆਰਥੀਆਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦਾ ਫਾਇਦਾ ਹੋਏਗਾ ਕਹਿ ਸਕਦੇ ਹਾਂ, ਉਹ ਅਨਾਊਂਸ ਕੀਤੇ ਗਏ ਨੇ ਹੁਣੇ-ਹੁਣੇ। ਪਹਿਲਾਂ ਤਾਂ ਜਿਹੜਾ ਉਹਨਾਂ ਨੇ ਚੇਂਜ ਕਿਹਾ ਹੈ ਕਿ ਜਿਹੜੇ ਵੀਜ਼ਾ ਗ੍ਰਾਂਟ ਨੇ, ਭਾਵੇਂ ਤੁਸੀਂ ਕੰਟਰੀ ਦੇ ਬਾਹਰ ਬੈਠੇ ਹੋ, ਦੇਸ਼ ਦੇ ਬਾਹਰ ਹੋ, ਉਹ ਸ਼ੁਰੂ ਹੋ ਜਾਣਗੇ ਫਿਰ ਤੋਂ, ਜਿਹੜੇ ਕਿ ਕੋਵਿਡ-19 ਦੇ ਕਾਰਨ ਬੰਦ ਹੋਏ ਸਨ। ਅਤੇ ਹੋਰ ਵੀ ਕਈ ਸਾਰੀ ਇਹੋ ਜਿਹੇ ਚੇਂਜਸ ਜਿਹੜੇ ਨੇ, ਮੁੱਖ ਕਿਸਮ ਦੇ ਬਦਲਾਵ ਜਿਹੜੇ ਨੇ ਉਹ ਲਿਆਏ ਗਏ ਨੇ। ਸਾਨੂੰ ਪਹਿਲੇ ਉਹ ਤਿੰਨ ਚੇਂਜਸ ਬਾਰੇ ਅਸੀਂ ਗੱਲ ਕਰਨੇ ਹਾਂ ਕਿ ਉਹ ਕਿਹੜੇ ਮੁੱਖ ਬਦਲਾਵ ਨੇ ਜਿਹੜੇ ਅੱਜ ਉਹਨਾਂ ਨੇ ਅਨਾਊਂਸ ਕੀਤੇ ਨੇ।
ਹਾਂਜੀ, ਦੇਖੋ, ਪਹਿਲੀ ਗੱਲ ਤੇ ਆ ਜਿਹੜੀ ਅਨਾਊਂਸਮੈਂਟ ਹੈ, ਕਾਫੀ ਦੇਰ ਤੋਂ ਇਹਦੀ ਉਡੀਕ ਹੋ ਰਹੀ ਸੀ। ਕਾਫੀ ਚਰਚਾ ਚ ਰਿਹਾ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆਫਸ਼ੋਰ ਨੇ, ਉਹ ਜਿਹੜੇ ਸਟਕ ਹੋ ਗਏ ਆ ਉੱਥੇ ਤਵੇ ਤੇ। ਅੱਜ ਦੀ ਜਿਹੜੀ ਅਨਾਊਂਸਮੈਂਟ ਹੈ ਉਹ ਬੜੀ ਆਸ਼ਾ ਦੀ ਕਿਰਨ ਲੈ ਕੇ, ਉਮੀਦ ਦੀ ਕਿਰਨ ਲੈ ਕੇ ਆਈ ਆ। ਸੋ ਆਪਾਂ ਬੈਚਸ ਇੱਕ ਸਮਰੀ ਦੇ ਦੇਵਾਂ ਕਿ ਸਰਕਾਰ ਨੇ ਅਨਾਊਂਸ ਕੀਤਾ ਹੈ ਕਿ ਜਿਹੜੇ ਵੀ ਸਟੂਡੈਂਟ ਆਫਸ਼ੋਰ ਜਿਨ੍ਹਾਂ ਨੇ ਐਪਲੀਕੇਸ਼ਨਸ ਪਾਈਆਂ ਸੀ ਤੇ ਉਹ ਐਪਲੀਕੇਸ਼ਨਸ ਚ ਕਾਫੀ ਬੈਕਲੌਗ ਹੋ ਗਿਆ ਸੀ, ਕੋਈ ਡਿਸੀਜਨ ਨਹੀਂ ਆ ਰਿਹਾ ਸੀ ਕੋਵਿਡ-19 ਕਰਕੇ, ਉਹਨਾਂ ਤੇ ਸਰਕਾਰ ਜਲਦੀ ਹੀ ਗ੍ਰਾਂਟ, ਵੀਜ਼ਾ ਗ੍ਰਾਂਟ ਕਰਨਾ ਸ਼ੁਰੂ ਕਰੂਗੀ। ਇਹਦਾ ਮਤਲਬ ਇਹ ਹੈ ਕਿ ਜਦੋਂ ਵੀ ਬਾਰਡਰ ਰੀਓਪਨ ਹੋਏ ਤੇ ਸਟੂਡੈਂਟਸ ਕੋ ਆਲਰੇਡੀ ਵੀਜ਼ਾ ਹੋਊਗਾ ਤਾਂ ਕਿ ਉਹ ਇੱਥੇ ਆ ਸਕਣ। ਸੋ ਬੜੀ ਹੀ ਪੋਜ਼ਿਟਿਵ ਨਿਊਜ਼ ਆ। ਸੈਕਿੰਡ ਜਿਹੜੀ ਤੁਸੀਂ ਸੈਕਿੰਡ ਪੁਆਇੰਟ ਕਿਹਾ ਵਾ ਕਿ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਨੇ ਉਹ ਫਰਦਰ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਫਰੀ ਆਫ ਚਾਰਜ ਲਾਂਚ ਕਰ ਸਕਦੇ ਨੇ। ਸੋ ਬਹੁਤ ਵੱਡੀ ਫਾਈਨੈਂਸ਼ੀਅਲ ਰਿਲੀਫ ਆ ਉਹਨਾਂ ਸਟੂਡੈਂਟਸ ਲਈ ਜਿਹਨਾਂ ਦੀਆਂ ਜੋਬਸ ਚਲੇ ਗਈਆਂ ਜਾਂ ਜਿਹਨਾਂ ਕੋਲ ਫਾਈਨੈਂਸ਼ੀਅਲ ਕਾਫੀ ਹਾਰਡਸ਼ਿਪ ਚ ਜਿਹੜੇ ਰਹੇ ਨੇ। ਤੇ ਇਹ ਦੋ ਕਾਫੀ ਮੇਜਰ ਅਪਡੇਟਸ ਨੇ। ਤੀਜੀ ਜਿਹੜੀ ਆ ਉਹ ਆ ਕਿ ਜਿਹੜੇ ਹੁਣ ਜਿਹੜੇ ਸਟੂਡੈਂਟ ਵੀਜ਼ਾ ਹੋਲਡਰ ਨੇ ਜਿਹੜੇ ਆਨਲਾਈਨ ਸਟੱਡੀ ਕਰ ਰਹੇ ਆ ਆਊਟਸਾਈਡ ਆਸਟ੍ਰੇਲੀਆ ਕਿਉਂਕਿ ਉਹ ਸਟਕ ਹੋ ਗਏ ਨੇ, ਉਹਨਾਂ ਦੀ ਜਿਹੜੀ ਪੜ੍ਹਾਈ ਆ ਉਹ ਕਾਊਂਟ ਹੋਊਗੀ ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਦੀ ਐਲੀਜੀਬਿਲਿਟੀ ਲਈ। ਸੋ ਕਾਫੀ ਵੱਡੀ ਰਿਲੀਫ ਇਹਨਾਂ ਤਿੰਨਾਂ ਪੁਆਇੰਟਸ 'ਚ ਸਰਕਾਰ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਦਿੱਤੀ ਹੈ।
ਤੇ ਰਣਬੀਰ, ਪੋਸਟ ਸਟੱਡੀ ਵਰਕ ਰਾਈਟਸ ਦੀ ਗੱਲ ਕਰਦੇ ਹੋਏ ਸਾਨੂੰ ਤਾਂ ਪਹਿਲਾਂ ਇਹ ਸਮਝਾਓ ਕਿ ਇਹ ਕਿਹੜੀ ਵੀਜ਼ਾ ਸ਼੍ਰੇਣੀ ਹੈ, ਫਿਰ ਇਹ ਦੱਸੋ ਕਿ ਇਹ ਆਪਣੇ ਭਾਈਚਾਰੇ ਦੇ ਜਿਹੜੇ ਬੱਚੇ ਨੇ ਉਹ ਕਿੰਨੀ ਕੁ ਇਸ ਵੀਜ਼ਾ ਲਈ ਐਪਲੀਕੇਸ਼ਨਸ ਪਾਈਆਂ ਜਾਂਦੀਆਂ ਨੇ। ਤੁਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹੋ ਕਿ ਬਹੁਤ ਸੌਟ ਆਫਟਰ ਵੀਜ਼ਾ ਹੈ, ਬਹੁਤ ਲੋਕ ਪ੍ਰੀਫਰ ਕਰਦੇ ਨੇ ਕਿ ਇਸ ਵੀਜ਼ੇ ਵਿੱਚ ਉਹ ਆਪਣੀ ਐਪਲੀਕੇਸ਼ਨ ਦਰਜ ਕਰਦੇ ਨੇ। ਸਾਨੂੰ ਇਸ ਬਾਰੇ ਦੱਸੋ ਅਤੇ ਇਹ ਵੀ ਦੱਸੋ ਕਿ ਅੱਜ ਦਾ ਜਿਹੜਾ ਬਦਲਾਅ ਹੈ ਉਹ ਕੀ ਬਦਲਾਅ, ਉਹਦਾ ਕੀ ਮਤਲਬ ਹੈ ਸਪਸ਼ਟ ਸ਼ਬਦਾਂ ਵਿੱਚ।
ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਹਰ ਬੱਚੇ, ਹਰ ਸਟੂਡੈਂਟ ਲਈ ਇੱਕ ਬੇਸ ਹੁੰਦਾ ਹੈ। ਜਿਹੜੇ ਵੀ ਸਟੂਡੈਂਟ ਨੇ ਇੱਥੇ ਬੈਚਲਰਸ ਜਾਂ ਮਾਸਟਰਸ ਕੰਪਲੀਟ ਕੀਤੀ ਹੋਈ ਆ, ਉਹਨਾਂ ਨੂੰ ਅੱਗੇ 2 ਸਾਲ ਦਾ ਵੀਜ਼ਾ ਮਿਲਦਾ ਹੈ। ਇਹਦੇ ਰਿਕੁਆਇਰਮੈਂਟਸ ਕਾਫੀ ਲੋਅ ਨੇ, ਦੈਟ ਮੀਨਸ ਤੁਸੀਂ ਕੁਆਲੀਫਿਕੇਸ਼ਨਸ ਆਪਣੀਆਂ ਜਿਹੜੀਆਂ ਕੰਪਲੀਟ ਕੀਤੀਆਂ ਹੋਣੀਆਂ ਚਾਹੀਦੀਆਂ। ਇੰਗਲਿਸ਼ ਦੀ ਰਿਕੁਆਇਰਮੈਂਟ ਬਹੁਤ ਲੋਅ ਆ, 6 ਓਵਰਆਲ ਜਿਹੜੀ ਰਿਕੁਆਇਰਮੈਂਟ ਆ। ਤੇ ਇੱਕ ਤਰ੍ਹਾਂ ਨਾਲ ਇੱਕ ਬੇਸ, ਇੱਕ ਪਲੇਟਫਾਰਮ ਬੱਚੇ ਨੂੰ ਦਿੰਦਾ, ਸਟੂਡੈਂਟ ਨੂੰ ਦਿੰਦਾ ਹੈ ਕਿ ਉਹ ਅੱਗੇ ਆਪਣੇ ਪਰਮਾਨੈਂਟ ਰੈਜ਼ੀਡੈਂਸੀ ਦੇ ਆਪਸ਼ਨਸ ਨੂੰ ਵਧਾ ਸਕਣ, ਆਪਣੇ ਪੁਆਇੰਟਸ ਵਧਾ ਸਕਣ। ਸੋ ਕਾਫੀ ਡਿਮਾਂਡ 'ਚ ਵੀਜ਼ਾ ਹੈ। ਲੇਕਿਨ ਜੇ ਇਹ ਹੋਇਆ ਕਿ ਜਦੋਂ ਕੋਰੋਨਾ ਵਾਇਰਸ ਦਾ ਜ਼ੋਰ ਆਇਆ ਤੇ ਜਿਹੜੇ ਆਫਸ਼ੋਰ ਸਟੱਕ ਹੋ ਗਏ ਸੀ ਸਟੂਡੈਂਟਸ, ਉਹਨਾਂ ਲਈ ਕਾਫੀ ਚਿੰਤਾ ਦਾ ਵਿਸ਼ਾ ਹੋ ਗਿਆ ਕਿ ਪਤਾ ਨਹੀਂ ਮੈਂ ਜਿਹੜੀ ਪੜ੍ਹਾਈ ਉਹ ਕੰਪਲੀਟ ਕਰ ਪਾਊਂਗਾ ਜਾਂ ਨਹੀਂ ਕਰ ਪਾਊਂਗਾ, ਜਾਂ ਜੇ ਮੈਂ ਨਹੀਂ ਕਰ ਪਾਇਆ ਤੇ ਮੈਂ ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਕਿੱਦਾਂ ਅਪਲਾਈ ਕਰੂੰਗਾ। ਹੁਣ ਹੋਰ ਇੱਕ ਇਸ ਵੀਜ਼ੇ ਦੀ ਸਖ਼ਤ ਜਿਹੜੀ ਰਿਕੁਆਇਰਮੈਂਟ ਹੈ ਉਹ ਇਹ ਹੈ ਕਿ ਤੁਸੀਂ ਐਪਲੀਕੇਸ਼ਨ ਜਿਹੜੀ ਆ ਉਹ ਆਨਸ਼ੋਰ ਆਸਟ੍ਰੇਲੀਆ ਰਹਿੰਦੇ ਹੋਏ ਤੁਸੀਂ ਪਾ ਸਕਦੇ ਆ, ਤੁਸੀਂ ਆਫਸ਼ੋਰ ਤੋਂ ਨਹੀਂ ਪਾ ਸਕਦੇ। ਤੇ ਇਸ 'ਚ ਸਰਕਾਰ ਨੇ ਹੁਣ ਕਾਫੀ ਰਿਆਇਤ ਇਹ ਦਿੱਤੀ ਹੈ ਕਿ ਤੁਸੀਂ ਆਫਸ਼ੋਰ ਤੋਂ ਵੀ ਇਹ ਐਪਲੀਕੇਸ਼ਨ ਪਾ ਸਕਦੇ ਆ ਅਗਰ ਤੁਸੀਂ ਐਲੀਜੀਬਲ ਆ ਤੇ, ਠੀਕ ਹੈ। ਦੂਜੀ ਜਿਹੜੀ ਮੇਨ ਰਿਕੁਆਇਰਮੈਂਟ ਹੈ ਕਿ ਸਟੱਡੀ ਤੁਹਾਡੀ ਇੱਥੇ ਕ੍ਰਾਈਕੋਸ ਰਜਿਸਟਰਡ ਫੁੱਲ ਟਾਈਮ ਹੋਣੀ ਚਾਹੀਦੀ ਆ। ਆਨਲਾਈਨ ਸਟੱਡੀਜ਼ ਪਹਿਲੋਂ ਨਹੀਂ ਮੰਨੀ ਜਾਂਦੀ ਸੀ ਤੁਹਾਡੀ ਸਟੱਡੀ ਰਿਕੁਆਇਰਮੈਂਟ ਮੀਟ ਕਰਨ ਲਈ, ਹੁਣ ਕਿਉਂਕਿ ਕੋਰੋਨਾ ਵਾਇਰਸ ਕਰਕੇ ਜਿਹੜੇ ਆਫਸ਼ੋਰ ਸਟਾਕ ਸੀ ਉਹਨਾਂ ਲਈ ਸਭ ਤੋਂ ਵੱਡੀ ਰਿਆਇਤ ਇਹ ਦਿੱਤੀ ਗਈ ਹੈ ਕਿ ਤੁਸੀਂ ਆਨਲਾਈਨ ਸਟੱਡੀਜ਼ ਅਗਰ ਕਰ ਰਹੇ ਹਾਂ ਤੇ ਉਹਨੂੰ ਇਕੁਇਵੈਲੈਂਟ ਆਫ ਫੁੱਲ ਟਾਈਮ ਸਟੱਡੀਜ਼ ਮੰਨਿਆ ਜਾਊਗਾ ਤਾਂ ਕਿ ਤੁਸੀਂ ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਦੀਆਂ ਰਿਕੁਆਇਰਮੈਂਟ ਮੀਟ ਕਰ ਸਕੋ। ਤੋ ਕਾਫੀ ਕਹਿ ਲਓ ਬਿਗ ਰਿਲੀਫ ਵੀ ਕਹਿਣਾ ਇੱਕ ਅੰਡਰਸਟੇਟਮੈਂਟ ਹੋਊਗੀ ਕਿ ਇਹ ਬਹੁਤ ਵੱਡੀ ਬਲੈਸਿੰਗ ਆ ਇੰਟਰਨੈਸ਼ਨਲ ਸਟੂਡੈਂਟਸ ਲਈ ਜਿਹੜੇ ਸਟੱਕ ਹੋ ਗਏ ਸੀ ਆਫਸ਼ੋਰ।
ਤੇ ਜੇ ਉਹਨਾਂ ਵਿਦਿਆਰਥੀਆਂ ਦੀ ਗੱਲ ਕਰੀਏ ਜਿਨ੍ਹਾਂ ਨੇ ਆਪਣੇ ਕੋਰਸ ਡੈਫਰ ਕਰ ਲਏ ਸੀ, ਅੱਗੇ ਪਾਤੇ ਸੀ ਕਿਉਂਕਿ ਉਹ ਆਨਲਾਈਨ ਨਹੀਂ ਸੀ ਪੜ੍ਹਨਾ ਚਾਹੁੰਦੇ, ਉਹਨਾਂ ਨੂੰ ਕੀ ਇਹ ਨੁਕਸਾਨ ਹੋਏਗਾ ਕਿ ਉਹਨਾਂ ਨੇ ਓਪਰਚੁਨਿਟੀ ਮਿਸ ਕਰਤੀ ਹੈ?
ਡੈਫਰਮੈਂਟ ਐਕਚੁਅਲੀ ਤੁਹਾਡੀ ਸਟੱਡੀਜ਼ ਡੈਫਰ ਅਗਰ ਤੁਸੀਂ ਕਰਾ ਰਹੇ ਹਾਂ ਤੇ ਉਹ ਕਾਊਂਟ ਨਹੀਂ ਪੀਰੀਅਡ ਹੋਊਗਾ ਕਿਉਂਕਿ ਤੁਸੀਂ ਉਸ ਵੇਲੇ ਓਬਵੀਅਸਲੀ ਸਟੱਡੀ ਨਹੀਂ ਕੀਤੀ। ਠੀਕ ਹੈ, ਜੇ ਤੁਸੀਂ ਸਟੱਡੀ ਨਹੀਂ ਕੀਤੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਲੂਜ਼ ਕਰ ਗਏ ਆ। ਤੁਸੀਂ ਜਦੋਂ ਆਪਣੇ ਰਿਜ਼ਿਊਮ ਕਰੋਗੇ ਸਟੱਡੀਜ਼ ਤੇ 2 ਇਅਰਸ ਦੀ ਰਿਕੁਆਇਰਮੈਂਟ ਜਿਹੜੀ ਮੀਟ ਕਰੋਗੇ ਤੇ ਫਿਰ ਵੀ ਤੁਸੀਂ ਪੋਸਟ ਸਟੱਡੀ ਐਕਸਟ੍ਰੀਮ ਲਈ ਐਲੀਜੀਬਲ ਹੋਗੇ।
ਜੀ, ਤੇ ਇੱਕ ਇੰਗਲਿਸ਼ ਲੈਂਗੁਏਜ ਟੈਸਟ ਨੂੰ ਲੈ ਕੇ ਵੀ ਇੱਕ ਉਹਨਾਂ ਨੇ ਰਾਹਤ ਦਿੱਤੀ ਹੈ, ਉਸ ਬਾਰੇ ਵੀ ਸਾਨੂੰ ਕੁਝ ਦੱਸੋ।
ਹਾਂਜੀ, ਇਹ ਕਾਫੀ ਵੱਡੀ ਰਾਹਤ ਹੈ। ਫਿਰ ਵੀ ਇਹ ਸਾਰੇ ਮੇਜਰ ਜਿਹੜੇ ਨੇ ਉਹ ਕੋਰੋਨਾ ਵਾਇਰਸ ਕਰਕੇ ਜੋ ਪ੍ਰੋਬਲਮਸ ਆ ਰਹੀਆਂ ਸੀ ਵੀਜ਼ਾ ਐਪਲੀਕੈਂਟਸ ਨੂੰ, ਉਹਨਾਂ ਨੂੰ ਐਡਰੈਸ ਕੀਤੇ ਗਏ ਨੇ। ਸੋ ਇਹ ਆਮ ਚਰਚਾ ਦਾ ਵਿਸ਼ਾ ਰਿਹਾ ਹੈ ਕਿ ਜਿਹੜੇ ਵੀ ਐਪਲੀਕੈਂਟਸ ਵੀਜ਼ਾ ਐਪਲੀਕੈਂਟਸ ਕੋਈ ਵੀ ਵੀਜ਼ਾ ਪਾਉਂਦੇ ਸੀ ਉਹਨਾਂ ਲਈ ਇੰਗਲਿਸ਼ ਲੈਂਗੁਏਜ ਟੈਸਟ ਦੀਆਂ ਜਾਂ ਤਾਂ ਡੇਟਸ ਨਹੀਂ ਮਿਲ ਰਹੀਆਂ ਸੀ ਜਾਂ ਉਹ ਅਗਰ ਮਿਲ ਰਹੀਆਂ ਸੀ ਤਾਂ ਉਹ ਕਾਫੀ ਟਾਈਮ ਬਾਅਦ, 2-2, 3-3 ਮਹੀਨੇ ਬਾਅਦ ਉਹਨਾਂ ਨੂੰ ਡੇਟ ਮਿਲ ਰਹੀ ਸੀ। ਸੋ ਇਹ ਚ ਡਿਪਾਰਟਮੈਂਟ ਨੇ ਇੱਕ ਹੋਰ ਖਾਸ ਰਿਆਇਤ ਦਿੱਤੀ ਹੈ ਕਿ ਜੇ ਤੁਹਾਡੇ ਵੀਜ਼ਾ ਚ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਦੀ ਲੋੜ ਹੈ ਤੇ ਅਸੀਂ ਤੁਹਾਨੂੰ ਐਡੀਸ਼ਨਲ ਟਾਈਮ ਦੇਵਾਂਗੇ ਉਹ ਪ੍ਰੋਵਾਈਡ ਕਰਨ ਲਈ ਇੰਗਲਿਸ਼ ਲੈਂਗੁਏਜ ਜਿਹੜਾ ਤੁਹਾਡਾ ਟੈਸਟ ਰਿਜ਼ਲਟ ਆ। ਅਗਰ ਤੁਹਾਨੂੰ ਫਿਊਚਰ ਡੇਟ ਵੀ ਮਿਲਦੀ ਹੈ ਜਿਹੜੀ 2-3 ਮਹੀਨੇ ਵੱਧ ਹੈ ਜਾਂ ਅੱਗੇ ਜਾ ਕੇ ਹੈ ਤਾਂ ਵੀ ਤੁਹਾਨੂੰ ਤੁਹਾਡਾ ਵੀਜ਼ਾ ਅਸੀਂ ਰਿਫਿਊਜ਼ ਨਹੀਂ ਕਰਾਂਗੇ, ਅਸੀਂ ਵੇਟ ਕਰਾਂਗੇ ਤਾਂ ਕਿ ਤੁਸੀਂ ਆਪਣਾ ਰਿਜ਼ਲਟ ਜਿਹੜਾ ਉਹ ਪ੍ਰੋਵਾਈਡ ਕਰ ਸਕੋ। ਸੋ ਕਾਫੀ ਵੱਡੀ ਵੱਡੀ ਰਾਹਤ ਹੈ।
ਬਿਲਕੁਲ, ਕਾਫੀ ਵੱਡੀ ਰਾਹਤ ਦੋਵਾਂ ਤਿਰਾਂ ਦੇ ਸਟੂਡੈਂਟਸ ਲਈ ਜਿਹੜੇ ਇੱਥੇ ਨੇ, ਜਿਹੜੇ ਕੰਟਰੀ ਤੋਂ ਬਾਹਰ ਨੇ, ਜਿਹੜੇ ਨਵੇਂ ਨੇ, ਉਹਨਾਂ ਲਈ ਵੀ ਕਾਫੀ ਫਾਇਦਾ ਹੈ ਕਿ ਗ੍ਰਾਂਟ ਹੁਣ ਮਿਲਦੇ ਰਹਿਣਗੇ। ਰਣਬੀਰ, ਸਾਡੇ ਨਾਲ ਸਾਂਝ ਪਾਉਣ ਲਈ, ਸਾਨੂੰ ਇਹ ਸਾਰੇ ਬਦਲਾਵ ਸਮਝਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਤੁਹਾਡਾ ਵੀ ਧੰਨਵਾਦ ਅਨੀ ਜੀ।